ਉਹਨਾਂ ਨੂੰ ਕਿਸੇ ਰਾਜੇ ਰਾਣਿਆਂ ਦੀ ਪਰਵਾਹ ਨਹੀਂ ਹੋਇਆ, ਸਰ ਲੈਣਾ ਹੀ ਨਹੀਂ ਕੁਛ, ਦੇਣਾ ਹੀ ਦੇਣਾ, ਬੇਪਰਵਾਹ ਸਦਾ ਰੰਗ ਹਾਰ ਕੇ ਜਾ ਕੋ ਪਾਕ ਸਵਾਮੀ ਜਿਹਦੇ ਵੱਲ ਵਾਹਿਗੁਰੂ ਹੋ ਜਾਵੇ ਉਹਨੂੰ ਕਿਹਦੀ ਪਰਵਾਹ। ਸੋ ਇਸ ਤਰ੍ਹਾਂ ਦੇ ਨਾਲ ਨੌਵੀਂ ਵਾਰੀ ਜਦ ਚੱਲਿਆ ਉਸ ਵੇਲੇ ਅਰਦਾਸ ਕਰੀ, ਹੇ ਪ੍ਰਭੂ ਹੁਣ ਮੈਂ ਸ਼ਰਧਾ ਨਾਲ ਜਾ ਰਿਹਾ, ਮੈਨੂੰ ਦਰਸ਼ਨ ਕਰਾ। ਇਧਰਲੇ ਪਾਸੇ ਬਾਬਾ ਜੀ ਨੇ ਕਿਹਾ, ਕਹਿੰਦੇ ਆਹ ਜਿਹੜਾ ਗਾਰਾ ਹੈ ਨਾ ਖੂਹ ਦੇ ਮੂਹਰੇ, ਇਹ ਅੱਠ ਨੌ ਤਸਲੇ ਭਰ ਕੇ ਇੱਥੇ ਸਾਡੇ ਮਨੇ 'ਤੇ ਰੱਖ ਦੋ, ਮਨੇ 'ਤੇ ਰਖਾ ਲਏ ਅਤੇ ਜਿਸ ਵਾਰ ਨਾਭੇ ਵਾਲਾ ਰਾਜਾ ਆਇਆ ਉਹਨੇ ਉੱਤੇ ਨੂੰ ਹੱਥ ਕਰਕੇ ਫਤਿਹ ਬੁਲਾਈ ਅਤੇ ਉਹਨਾਂ ਨੇ ਇੱਕ ਭਰਿਆ ਹੋਇਆ ਤਸਲਾ ਸਿਰ 'ਚ ਮਾਰਿਆ ਭਰਤਾ ਗਾਰੇ ਦਾ, ਐਲਕਾਰ ਨਾਲ ਦੇ ਬੋਡੀਗਾਰਡ ਬੁਲਾ ਕੇ ਕਹਿੰਦੇ ਤੁਸੀਂ ਪਾਸੇ ਰਹੋ। ਉਹ ਜਦ ਅੱਠ ਪਾ ਕੇ ਕਹਿੰਦੇ ਤੇਰੀ ਅਜੇ ਤਪਸ਼ ਬੁੱਝੀ ਨਹੀਂ ਹੈ, ਸ਼ਾਂਤੀ ਆਈ ਨਹੀਂ ਹੈ, ਜਾਂ ਕਹਿੰਦੇ ਇਸ਼ਨਾਨ ਕਰ ਲੈ। ਉੱਥੇ ਇਸ਼ਨਾਨ ਕਰਿਆ, ਬਸਤਰ ਵਗੈਰਾ ਸਾਫ਼ ਕਰੇ, ਫਿਰ ਬਾਬਾ ਜੀ ਕੋਲ ਆਏ। ਉਹ ਬੇਪਰਵਾਹ ਹੋਇਆ ਕਰਦੇ ਨੇ, ਕਿਸੇ ਦੀ ਮਤਹਿਤੀ ਨਹੀਂ, ਕਿਉਂਕਿ ਉਹਨਾਂ ਦਾ ਕਿਹਾ ਹੋਇਆ ਜਾਂ ਕਾ ਕਿਹਾ ਦਰਗਾਹ ਚਲਾਇਆ, ਸੋ ਕਿਸ ਕੋ ਨਜ਼ਰ ਲਾਇਆ ਵੇਤਨ। ਉਹ ਜਿਹਦਾ ਕਹਾਇਆ ਦਰਗਾਹ ਮੰਨਦੀ ਹੈ ਉਹਨੂੰ ਫਿਰ ਉਹ ਕਿਹਨੂੰ ਨਜ਼ਰ ਥੱਲੇ ਲੈ ਆਉਂਦਾ। ਸੰਤ ਮਹਾਰਾਜ ਮੁਰਾਦਾਬਾਦ ਗਏ ਹੋਏ, ਇੱਥੋਂ ਗਏ ਸੀ ਦੀਵਾਨ ਲਾ ਕੇ ਚੰਡੀਗੜ੍ਹ ਤੋਂ, ਉੱਥੋਂ ਜਾ ਕੇ ਰਸਤੇ ਵਿੱਚ ਰੋਕ ਲਏ ਉਹ ਮੁਰਾਦਾਬਾਦ, ਅਤੇ ਰਹਿਣ ਵਾਸਤੇ ਪੰਜ ਸੱਤ ਘੰਟੇ ਉਹਨਾਂ ਨੇ ਰੁਕਣਾ ਸੀ, ਗਾਂ ਫਿਰ ਨੈਨੀਤਾਲ ਵੱਲ ਭੀਮਤਾਲ ਨੂੰ ਜਾਣਾ ਸੀ। ਉੱਥੇ ਇੱਕ ਰਮੇਸ਼ ਕੁਮਾਰ ਸਾਹੂ ਕਾਠਦਵਾਰ ਦਾ ਰਾਜੇ ਸੀਗੇ ਛੋਟੇ ਛੋਟੇ, ਉਹ ਜਦ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਇਹਨਾਂ ਰਾਜਿਆਂ ਦੇ ਰਾਜ ਨੂੰ ਜਿਹੜੇ ਸੀ ਉਹ ਲੈ ਲਏ ਗੌਰਮੈਂਟ ਨੇ, ਫਿਰ ਇਹ ਕੋਈ ਐਮ ਪੀ ਰਹਿ ਗਿਆ, ਕੋਈ ਐਮ ਐਲ ਏ ਬਣ ਗਿਆ, ਇਹ ਵੀ ਐਮ ਪੀ ਬਣ ਗਿਆ ਸੀ। ਇਹਦੀ ਕੋਠੀ ਬਹੁਤ ਸੀ, ਬਾਜ਼ਾਰ ਬਣਾਇਆ ਹੋਇਆ ਸੀ ਆਪਦਾ ਇੱਕ ਮੁਰਾਦਾਬਾਦ, ਉਹ ਕੋਠੀ ਦੇ ਵਿੱਚ ਸਿੰਘਾਂ ਨੇ ਆਸਣ ਕਰਾ ਤਾ ਮਹਾਰਾਜ ਜੀ ਦਾ, ਉੱਪਰਲੀ ਮੰਜ਼ਿਲ 'ਚ ਬੜਾ ਮਹੱਲ ਸੀਗਾ। ਇਹ ਜਿਹੜਾ ਰਮੇਸ਼ ਕੁਮਾਰ ਸਾਹੂ ਸੀ ਇਹ ਕਹਿਣ ਲੱਗਿਆ, ਸਰਜੀਤ ਸਿੰਘ ਹੁੰਦੇ ਵਿਚਾਰੇ ਚੜ੍ਹਾਈ ਕਰ ਗਏ, ਚੰਨਣ ਸਿੰਘ ਹੋਰਾਂ ਦੇ ਭਰਾ, ਉਹ ਕਹਿਣ ਲੱਗੇ ਵੀ ਮਹਾਂਪੁਰਸ਼ ਕਿਸ ਤਰ੍ਹਾਂ ਦੇ ਨੇ। ਉਹ ਖੁੱਲ੍ਹਾ ਸੀ ਸਰਜੀਤ ਸਿੰਘ ਦਾ ਸੁਭਾਅ, ਉਹ ਕਹਿਣ ਲੱਗਿਆ ਸਾਹੂ ਸਾਹਿਬ ਤੇਰੇ ਘਰ ਰੱਬ ਆ ਕੇ ਮੰਗਣਾ ਜਿਹੜਾ ਕੁਛ ਮੰਗਣਾ। ਉਸੇ ਵੇਲੇ ਸ਼ਰਧਾ 'ਚ ਆ ਗਿਆ, ਕਹਿੰਦੇ ਮਿਲਣਗੇ ਕੱਲ੍ਹ, ਕਹਿੰਦੇ ਹੁਣੇ ਚਾਰ ਵਜੇ ਮਿਲਣਗੇ, ਜਲ ਪਾਣੀ ਛਕਣਗੇ, ਫਿਰ ਤੂੰ ਆ ਜਾਈਂ ਅੱਜ ਕਰਨੀ ਜਿਹੜੀ ਕਰਨੀ। ਅਤੇ ਉਸ ਵੇਲੇ ਇਸ਼ਨਾਨ ਕਰਿਆ ਪ੍ਰੋਪਰ ਵਿਧੀ ਦੇ ਨਾਲ, ਰਾਣੀ ਅਤੇ ਰਾਜ ਇਹ ਦੋਵੇਂ ਇਕੱਠੇ ਹੋ ਕੇ ਗਲ ਵਿੱਚ ਪੱਲੇ ਪਾਏ ਅਤੇ ਹੱਥ ਵਿੱਚ ਘਾਹ ਲੈ ਲਿਆ। ਦੋਹਾਂ ਜਣਿਆਂ ਨੇ ਉੱਪਰ ਚਲੇ ਗਏ, ਜਾ ਕੇ ਮਹਾਰਾਜ ਨੇ ਟਾਈਮ ਲੈ ਤਾ, ਦੋਹਾਂ ਨੇ ਨਮਸਕਾਰ ਕਰੀ, ਦੋਵੇਂ ਅੱਗੇ ਹੱਥ ਜੋੜ ਕੇ ਖੜ ਗਏ। ਕਹਿਣ ਲੱਗੇ ਕਿਵੇਂ ਖੜੇ ਨੇ ਭਾਈ ਇਹ? ਸਰਜੀਤ ਸਿੰਘ ਹੋਣੀ ਕਹਿਣ ਲੱਗੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਜੀ ਨੇ, ਇਹਨਾਂ ਦੀ ਕੋਠੀ ਹੈ, ਇਹ ਆਪਦੇ ਦਰਸ਼ਨ ਕਰਨ ਆਏ ਨੇ। ਕਹਿੰਦੇ ਬੜੀ ਮਰਿਆਦਾ ਨਾਲ ਆਏ ਹੋ, ਘਾਹ ਕਿਉਂ ਪਾਇਆ ਮੂੰਹ ਵਿੱਚ ਪਾਈ? ਉਹ ਘਾਹ ਜਦ ਪੈਂਦਾ ਜਾਂ ਅਤ ਨਿਮਰਤਾ ਹੋ ਵੀ ਮਹਾਰਾਜ ਮੈਂ ਗਊ ਬਣ ਕੇ ਆਇਆ ਤੁਹਾਡੇ ਕੋਲ, ਆਪਣਾ ਸਾਰੀ ਹੋਮਾ ਛੱਡ ਕੇ ਆਇਆ, ਮੈਂ ਕੁਛ ਨਹੀਂ। ਮਹਾਰਾਜ ਜੀ ਬੜੇ ਪ੍ਰਸੰਨ ਨੇ, ਕਹਿਣ ਲੱਗੇ ਦੱਸੋ ਕੀ ਗੱਲ? ਕਹਿਣ ਲੱਗੇ ਮਹਾਰਾਜ ਇੱਕ ਔਲਾਦ ਫਲ ਦਿੱਤਾ ਹੈ ਪਰਮੇਸ਼ਰ ਨੇ, 25 ਸਾਲ ਪਹਿਲਾਂ ਸਾਡੇ ਇੱਕ ਲੜਕੀ ਹੋਈ ਹੈ, ਉਹ 25 ਸਾਲ ਦੀ ਹੋ ਗਈ ਹੈ, ਗਾਹਾਂ ਲੜਕਾ ਨਹੀਂ ਹੋਇਆ ਹੋਇਆ। ਉਸ ਵੇਲੇ ਕਹਿਣ ਲੱਗੇ ਵੀ ਤੈਂ ਕੀ ਕਰਿਆ ਇਹਦੇ ਵਾਸਤੇ? ਕਹਿੰਦਾ ਮਹਾਰਾਜ ਮੈਂ 60 ਤੀਰਥਾਂ ਦਾ ਇਸ਼ਨਾਨ ਪੂਰੀ ਮਰਿਆਦਾ ਦੇ ਨਾਲ ਕਰਿਆ, ਫਿਰ ਮੈਂ ਇੱਥੇ ਸੰਤ ਮੰਡਲੀਆਂ ਬੁਲਾ ਕੇ ਰਹਿਣ ਸਵਾਈ ਕੀਰਤਨ ਕਰਾਏ, ਹੋਰ ਵੀ ਮਹਾਰਾਜ ਪੁੰਨ ਨਾਮ ਜੋ ਮੇਰੇ 'ਤੇ ਸਰਦਾ ਮੈਂ ਕਰਦਾ, ਮੈਂ ਸਾਰੇ ਮਹਾਂਪੁਰਸ਼ਾਂ ਦੇ ਕੋਲ ਇਹੀ ਬੇਨਤੀ ਕਰਿਆ ਕਰਦਾ, ਸਾਲਾਂ ਦੇ ਸਾਲ ਲੰਘੇ ਪਰ ਮੇਰੀ ਝੋਲੀ ਵਿੱਚ ਖੈਰ ਨਹੀਂ ਪਈ ਅਜੇ ਤੱਕ। ਮਹਾਰਾਜ ਕਹਿਣ ਲੱਗੇ ਭਜਨ ਬੰਦਗੀ ਵੀ ਕਰਦਾ ਹੁੰਦਾ? ਕਹਿੰਦੇ ਹਾਂ। ਸਾਡੇ ਤਾਂ ਇਹ ਹੈ ਨਾ ਵੀ ਨਾ ਜਪਜੀ ਸਾਹਿਬ ਪੜ੍ਹਨਾ, ਨਾ ਕੋਈ ਸੰਤਾਂ ਕੋਲ ਆਇਆ ਹੁੰਦਾ ਜਿਵੇਂ ਦੁਕਾਨ ਖੁੱਲ੍ਹੀ ਹੁੰਦੀ ਹੈ, ਕੋਈ ਜਾਂਦਿਆਂ ਦੀ ਝੋਲੀ ਦੇ ਵਿੱਚ ਪਾ ਦੇਣਗੇ। ਬੜੀ ਗਲਤ ਚੀਜ਼ ਹੈ ਉਹ। ਫਿਰ ਮਹਾਰਾਜ ਕਹਿੰਦੇ ਕੀ ਭਜਨ ਕਰਨਾ? ਕਹਿੰਦਾ ਮਹਾਰਾਜ ਮੈਂ ਉਪਾਸ਼ਨਾ ਕਰਨਾ। ਸਾਨੂੰ ਤਾਂ ਉਪਾਸ਼ਨਾ ਦਾ ਪਤਾ ਹੀ ਨਹੀਂ ਵੀ ਉਪਾਸ਼ਨਾ ਕੀ ਹੁੰਦੀ ਹੈ, ਨਾ ਅਸੀਂ ਇਹ ਗੱਲਾਂ ਸੁਣੀਏ, ਨਾ ਸਾਨੂੰ ਸਮਝ ਆਵੇ, ਨਾ ਅਸੀਂ ਇਹਦੇ ਉੱਤੇ ਨਿਸ਼ਚਾ ਕਰੀਏ। ਨਾ ਮਹਾਤਮਾ ਤੋਂ ਬਿਨਾਂ ਪਤਾ ਨਹੀਂ ਲੱਗਦਾ ਉਪਾਸ਼ਨਾ ਕੀ ਹੁੰਦੀ ਹੈ। ਸੰਤ ਦੇ ਅਸੀਂ ਨੇੜੇ ਨਹੀਂ ਜਾਂਦੇ। ਦੂਜੀ ਗੱਲ ਹੈ, ਜਿਹਨੂੰ ਅਸੀਂ ਸੰਤ ਸਮਝਦੇ ਹਾਂ ਉਹ ਸੰਤ ਨਹੀਂ ਹੁੰਦਾ, ਉਹ ਐਵੇਂ ਹੀ ਹੁੰਦਾ। ਬੜੀ ਪ੍ਰੋਬਲਮ ਆਈ ਹੋਈ ਹੈ ਜ਼ਬਰਦਸਤ। ਸੋ ਉਹ ਕਹਿਣ ਲੱਗਿਆ ਵੀ ਮਹਾਰਾਜ ਮੈਂ ਉਪਾਸ਼ਨਾ ਕਰਦਾ। ਕਹਿੰਦੇ ਧੇ ਕੌਣ ਹੈ? ਕਹਿੰਦੇ ਜੀ ਵਿਸ਼ਨੂੰ ਜੀ। ਕਹਿੰਦੇ ਚੰਗਾ ਹੈ, ਕਰੋ ਇੱਕ ਬਚਨ ਸਾਡਾ ਮੰਨ ਲਓ। ਜਿੱਥੇ ਵਿਸ਼ਨੂੰ ਜੀ ਦੀ ਤਸਵੀਰ ਹੈ ਨਾ, ਉੱਥੇ ਗੁਰੂ ਨਾਨਕ ਜਿਹੜੇ ਨੇ ਨਿਰੰਕਾਰ ਦਾ ਰੂਪ ਨੇ। ਆਪ ਨਿਰੰਕਾਰ ਕਲਾ ਤਾਰ ਜਗਮੈ ਪਰਮਰੇ, ਉਹਨਾਂ ਦੀ ਤਸਵੀਰ ਰੱਖ ਲੈ। ਮੈਂ ਵੀ ਅਰਦਾਸ ਕਰਾਂਗਾ, ਤੂੰ ਵੀ ਮਿਹਨਤ ਕਰ। ਉਸ ਤੇ ਠੀਕ 10 ਮਹੀਨੇ ਬਾਅਦ ਉਹਦੇ ਪੁੱਤਰ ਹੋ ਗਏ, ਤੇ ਜਿਸ ਵਕਤ ਮੈਂ ਉਹਨੂੰ ਦੇਖਿਆ ਉਸ ਵੇਲੇ ਉਹ 5 ਸਾਲ ਦਾ ਸੀ। ਲੰਗਰ ਛਕਦੇ ਸੀ ਅਸੀਂ, ਪੂਰੀਆਂ ਬਣਾਈਆਂ ਹੋਈਆਂ ਸੀ, ਉਹ ਬੱਚਾ ਟੋਕਰੀ ਉਹਦੀ ਮਾਤਾ ਦੇ ਹੱਥ ਵਿੱਚ ਸੀ। ਉਹ ਫਟਾਫਟ ਸਾਧੂਆਂ ਨੂੰ ਪੂਰੀਆਂ ਛਕਾਈ ਜਾਂਦਾ ਸੀ, ਲੰਗਰ ਵਰਤਾਈ ਜਾਂਦਾ। ਸਾਰਿਆਂ ਨੇ ਕਿਹਾ ਆਹ ਬੱਚਾ ਜੀ ਜਿਹੜਾ ਮਹਾਰਾਜ ਜੀ ਨੇ ਬਖਸ਼ਿਆ। ਸੋ ਜਾ ਕੇ ਕਹਿਆ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਫਿਰ ਤਲੇ, ਉਹ ਕਿਸੇ ਨੂੰ ਨਿਗਾਹ ਥੱਲੇ ਜਾਂਦਾ ਜਿਹਦਾ ਕਿਹਾ ਹੋਇਆ ਦਰਗਾਹ ਮੰਨਦੀ ਆ, ਜਿਹਦਾ ਕਿਹਾ ਹੋਇਆ ਪਾਉਣ ਪਾਣੀ ਬਸੰਤਰ ਸਾਰੇ ਮੰਨਦੇ ਨੇ। ਹਵਾ ਨੂੰ ਕਹਿੰਦੇ ਠਹਿਰ ਜਾ, ਉਹਨੇ ਠਹਿਰ ਜਾਣਾ। ਦਰਿਆ ਨੂੰ ਕਹਿੰਦੇ ਰੁਕ ਜਾ, ਅਸੀਂ ਲੰਘਣਾ, ਉਹਨੇ ਰੁਕ ਜਾਣਾ, ਕਿਉਂਕਿ ਉਹਦਾ ਕਹਿਣਾ ਮੰਨਦੇ ਨੇ। ਪੈ ਵਿੱਚ ਪਵਣ ਪੈ ਸਦਭਾਉ, ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਅਗਨ ਕੱਢਾ ਬੇਕਾਰ, ਪੈ ਵਿੱਚ ਧਰਤੀ ਦੱਬੀ ਪਾ। ਸੋ ਇਸ ਤਰ੍ਹਾਂ ਦੇ ਮਹਾਤਮਾ ਜਿਹੜੇ ਹੈ ਉਹ ਭਾਣੇ ਦੇ ਮਾਲਕ ਹੋਇਆ ਕਰਦੇ ਆ, ਅੱਜ ਬਾਲਮੀਕ ਨੂੰ ਮਿਲ ਗਏ। ਮਾਰਨ ਲੋਕੇ ਕਰਨ, ਕੱਢਣਾ ਹੰਗਾ ਹੱਥ ਹੋ ਗਿਆ, ਸਤਿਗੁਰ ਮਨੁਆ ਰੱਖਿਆ, ਹੋਏ ਨਾ ਆਵੇ ਉੱਛੋ ਹਰ, ਹੁਣ ਹੁੰਦਾ ਨਹੀਂ ਕੁਛ। ਅਖੀਰ ਸਮਝ ਗਿਆ ਵੀ ਇਹ ਤਾਂ ਕੋਈ ਬਹੁਤ ਹੋਰ ਤਰ੍ਹਾਂ ਦੇ ਨੇ, ਕੁਹਾੜਾ ਸੁੱਟ ਦਿੱਤਾ, ਚਰਨੀ ਪੈ ਗਿਆ। ਮਹਾਤਮਾ ਕਹਿੰਦੇ ਤੈਨੂੰ ਪਤਾ ਹੈ ਇਹ ਜਿਹੜੇ ਤੂੰ ਕੰਮ ਕਰਦਾ ਹੈ? ਕਹਿੰਦਾ ਮੇਰੀ ਮਾਤਾ ਨੇ ਕਿਹਾ, ਕਹਿੰਦੇ ਤੇਰੀ ਮਾਤਾ ਨੂੰ ਪਤਾ ਹੈ ਕੀ ਭਾਣਾ ਵਰਤਣਾ? ਆਹ ਤੈਨੂੰ ਦਿਖਾਈਏ ਜਿਹੜੇ ਤੈਂ ਕਰਮ ਕੀਤੇ ਨੇ ਉਹਨਾਂ ਦਾ ਫਲ ਕੀ ਹੁੰਦਾ। ਛਟੀ ਰੱਖਤੀ, ਦਰਗਾਹ ਦਾ ਜਿਹੜਾ ਨਕਸ਼ਾ ਸੀ ਸਾਹਮਣੇ ਖੋਲ੍ਹ ਦਿੱਤਾ। ਕੀ ਦੇਖਦਾ ਕਿ ਪਾਪ ਕਰਨ ਵਾਲੀਆਂ ਦੁਹਾਈ ਬਚਾ ਰਹੇ ਨੇ, ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਲਾਣੀਆਂ ਤਿਉਂ ਮੱਥਾ
ਜਿੰਦੇ ਰੋਵੇਗੀ ਤੇਰੋ ਰੂਪ ਛੋਤਾਵੇਗੀ, ਫਿਰ ਤੇਰਾ ਕੋਈ ਨਾ ਬਣੇ। ਰੋਵੇਗੀ ਤੇਰੋ ਰੂਪ ਛੋਤਾਵੇ, ਫਿਰ ਤੇਰਾ ਕੋਈ ਨਾ ਬਣੇ। Thank you.
ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕੰਦਰ ਠਾਣੀ, ਸੰਨੀ ਦੇਣ ਬਖਮ ਥਾਏ ਮਿੱਠੇ ਮਦਵਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਦਰਾ ਈਦ ਫਰੇਸ਼ਤਾ ਤਿਲ ਪੀੜੇ ਕਰ, ਡਰ ਲਏ ਲੇਖਾ ਪੀਰ ਸੁੱਟੈ ਨਾਨਕਾ ਦਿਓ ਤੇਲ, ਦਿਖਾ ਦਿੱਤਾ ਚਰਨਾ ਤੇ ਤਹਿ ਪਿਆ। ਮਹਾਰਾਜ ਇਹ ਤਾਂ ਸਾਡਾ ਰੋਜ਼ਗਾਰ ਹੈ, ਔਗਣ ਸਭ ਪ੍ਰਗਾਸੀਆਂ ਨੂੰ ਰੋਜ਼ਗਾਰ ਹੈ ਇਹ ਸਾਰਾ। ਕਹਿੰਦੇ ਜਾ ਘਰ ਵਿੱਚ ਪੁੱਛ ਕੇ ਆ, ਤੇਰਾ ਕੋਈ ਬੇਲੀ ਵੀ ਬਣੇਗਾ, ਕੋਈ ਹਿੱਸੇਦਾਰ ਵੀ ਬਣੇਗਾ। ਘਰ ਨੂੰ ਚਲਿਆ ਗਿਆ, ਇਕੱਲੇ ਇਕੱਲੇ ਨੇ ਪੁੱਛਿਆ, ਉਹ ਕਹਿੰਦੇ ਪਾਪ ਤੂੰ ਕਰੇ ਅਸੀਂ ਤੇਰੇ ਥਾਂ ਕਿਉਂ, ਤੇਰੀ ਡਿਊਟੀ ਹੈ ਨੇਕ ਕਮਾਈ ਕਰਕੇ ਲਿਆ, ਚਾਹੇ ਕੋਈ ਬਾਲ ਬੱਚੇ ਸਭ ਪ੍ਰੰਟ ਹੋ ਗਏ। ਘਰ ਵਾਲੀ ਕਹਿੰਦੀ ਮੈਂ ਤਾਂ ਵਿਆਹੀ ਹਾਂ ਤੇਰੇ ਨਾਲ, ਮੈਂ ਤੇਰੇ ਪਾਪਾ ਪੁੰਨਾਂ ਦੀ ਜ਼ਿੰਮੇਵਾਰ ਨਹੀਂ ਹਾਂ। ਕੋਈ ਵਿਹਲੀ ਨਹੀਂ ਹੁੰਦਾ ਮਹਾਰਾਜ, ਕਹਿੰਦੇ ਆਪਣੇ ਆਪ ਹੀ ਚੱਲਣਾ ਪੈਂਦਾ।
ਤੇਰਾ ਕੋਈ ਨਾ ਵਿਹਲੀ
ਬਾਰ ਦੇਲੀ ਰਾਮ। ਬਹੁਤ ਔਖਾ ਰਸਤਾ ਜਿੱਤੋਂ ਦੀ ਤੈਂ ਜਾਣਾ ਹੈ, ਜਾਣਾ ਹੈ ਬਾਪ ਕਮਾਉਣ ਦਿਆ, ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਪਛਤਾਵਾ ਤੇਰੇ ਗਲ ਪੈ ਜਾਣਾ ਹੈ। ਉਸ ਵੇਲੇ ਸਾਧ ਸਿੰਘ ਜੀ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਤਹਿ ਪਿਆ, ਕਹਿੰਦਾ ਮੇਰਾ ਤਾਂ ਕੋਈ ਸਾਥ ਹੀ ਨਹੀਂ ਦਿੰਦਾ, ਪੁੱਛਣ ਭੇਜਿਆ ਕੋੜਮੜਾ ਚੌਖੰਨਿਆ, ਕੋਈ ਨਾ ਬੇਲੀ ਕਰਦੇ ਚਾਰ, ਪੁੱਛ ਕੇ ਆ ਜਾ ਕੇ ਤੇਰਾ ਕੋਈ ਬੇਲੀ ਵੀ ਹੈ, ਘਰ ਵਿੱਚ ਪੁੱਛਣ ਘੱਲਿਆ, ਅੰਤਕਾਲ ਹੈ ਕੋਈ ਹੈ ਸਾਡਾ? ਕਹਿੰਦਾ ਨਾ ਮਹਾਰਾਜ ਕੋਈ ਨਹੀਂ, ਹੁਣ ਕਿਰਪਾ ਕਰੋ ਮੈਨੂੰ ਬਚਾ ਲਓ, ਮੈਨੂੰ ਨਰਕਾਂ ਦੀ ਅੱਗ ਤੋਂ ਡਰ ਲੱਗਦਾ। ਦੇਖ ਲਿਆ ਵੀ ਜਿਗਿਆਸਾ ਵੈਰਾਗ ਇਹਦੇ ਅੰਦਰ ਪੈਦਾ ਹੋ ਗਿਆ। ਉਸ ਵੇਲੇ ਨਾਮ ਦੇਤਾ, ਐਸਾ ਆਉਂਦਾ ਅਧਿਆਤਮਿਕ ਇਤਿਹਾਸ ਦੇ ਅੰਦਰ ਕਿ 14 ਸਾਲ ਲੰਘੇ, ਲਗਾਤਾਰ ਨਾਮ ਜਪੀ ਜਾਂਦੇ। 14 ਸਾਲ ਬਾਅਦ ਮਹਾਂਪੁਰਸ਼ ਫੇਰ ਆਏ, ਪਤਾ ਕਰਿਆ ਉਸ ਵੇਲੇ ਸਮਾਧੀ ਲੱਗੀ ਹੋਈ ਹੈ, ਪੱਤੇ ਵਗੈਰਾ ਉੜ ਕੇ ਨੇੜੇ ਚਲੇ ਗਏ, ਉਹਨਾਂ 'ਤੇ ਮਿੱਟੀ ਪੈ ਗਈ, ਘਾਹ ਜੰਮ ਗਿਆ। ਉਹਨਾਂ ਦਿਨਾਂ 'ਚ ਹੱਡੀ ਵਿੱਚ ਸਵਾਸ ਹੋਇਆ ਕਰਦਾ ਸੀ, ਹੁਣ ਨਹੀਂ ਹੈ। ਬੜੀ ਬੜੀ ਤਪੱਸਿਆ ਆਦਮੀ ਕਰ ਸਕਦਾ ਸੀ। ਉਸ ਵੇਲੇ ਮਹਾਤਮਾ ਨੇ ਉਹਨੂੰ ਸੁਰਤ ਵਿੱਚ ਲਿਆਂਦਾ, ਦੇਖਿਆ ਵੀ ਹੁਣ ਇਹ ਅਧਿਕਾਰੀ ਆ ਨਾਮ ਦਾ ਉਪਦੇਸ਼ ਦਾ। ਉਸ ਵੇਲੇ ਉਹਨੂੰ ਉਪਦੇਸ਼ ਦੇ ਦਿੱਤਾ ਬਰਮ ਤੋਂ, ਜੀਵ ਅਤੇ ਬਰਮਨ ਦੀ ਏਕਤਾ ਦਾ ਉਪਦੇਸ਼ ਦੇ ਕੇ ਨੇਤਰ ਖੋਲ੍ਹਤੇ, ਹਉਮੈ ਦੇ ਮੰਡਲ 'ਚੋਂ ਚੁੱਕ ਕੇ ਆਤਮਕ ਮੰਡਲ 'ਚ ਪ੍ਰਵੇਸ਼ ਕਰਾ ਦਿੱਤਾ। ਕਿਉਂਕਿ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋ ਧਿਆਨ ਨਾਲ ਸੁਣਿਓ ਮੰਨੋ ਇਸ ਗੱਲ, ਆਹ ਸਰੀਰ ਧਰਮ ਕਮਾਉਣ ਵਾਸਤੇ ਹੈ, ਪਾਪ ਕਮਾਉਣ ਵਾਸਤੇ ਨਹੀਂ ਹੈ। ਇਹਦੇ ਅੰਦਰ ਵਾਹਿਗੁਰੂ ਦੀ ਜੋਤ ਟਿਕੀ ਹੋਈ ਹੈ, ਗੋਜ ਰਤਨ ਵਿੱਚ ਛੁਪ ਰਹੇ ਅਹੀਆਂ ਜਿਹੀਆਂ ਚੀਜ਼ਾਂ ਸਰੀਰ 'ਚ ਛੁਪੀਆਂ ਪਈਆਂ ਨੇ, ਕੋਈ ਗੁਰਮੁਖ ਸੱਜਣ ਕੱਢੇ ਖੋਤ, ਕੋਈ ਗੁਰਮੁਖ ਪਿਆਰਾ ਇਹਨੂੰ ਗੁਰਮੁਖ ਦੀ ਮਦਦ ਨਾਲ, ਮਹਾਂਪੁਰਸ਼ ਦੀ ਮਦਦ ਨਾਲ ਅੰਦਰੋਂ ਕੱਢ ਲੈਂਦਾ। ਜਦ ਕੱਢਿਆ ਕੀ ਦੇਖਦਾ ਸਭ ਆਤਮ ਰਾਮ ਪਛਾਣਿਆ ਵੀ ਇੱਥੇ ਤਾਂ ਇੱਕੋ ਹੀ ਆਤਮਾ ਸਾਰੇ ਪਰਿਪੂਰਨ ਹੈ, ਇੱਕ ਦੋ ਮੈਂ ਤੂੰ ਦੀ ਤਾਂ ਬਾਤ ਹੀ ਨਹੀਂ ਆਏ ਇੱਥੇ, ਇੱਥੇ ਤਾਂ ਪ੍ਰਭੂ ਹੈਗਾ ਬ੍ਰਹਮ ਦਿਸੇ ਬ੍ਰਹਮ ਸੁਣੀਏ ਇੱਕ ਇੱਕ ਬਖਾਣੀਆਂ ਆਤਮ ਬਸਾਰਾ ਕਰਨ ਵਾਲਾ ਪ੍ਰਭ ਇਹਨਾਂ ਨਹੀਂ ਕਰ ਆਤਮ ਰਾਮ ਪਛਾਣਿਆ ਕੀ ਪਛਾਣਿਆ ਇੱਕ ਰਵਿਆ ਇੱਕੋ ਓਤ ਪੋਤ ਸਾਰਿਆਂ ਦੇ ਅੰਦਰ ਇੱਕੋ ਹੀ ਆਤਮਾ ਹੈ, ਇਹ ਤਾਂ ਵੱਖਰੇ ਵੱਖਰੇ ਜੀਵ ਭਾਵ ਚ ਬਣੇ ਹੋਏ ਨੇ ਹੈਗੇ ਤਾਂ ਇੱਕੋ ਹੀ, ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਵਣ ਸਰੋਤ ਜਦ ਐਸਾ ਅਨੁਭਵ ਖੋਲ ਦਿੱਤਾ ਕੀ ਦ੍ਰਿਸ਼ਟੀ ਆਉਂਦਾ ਹੈ ਪਰੋ ਪਿਆਰ ਰਾਮ ਬੋਲੇ ਰਾਮ ਬੋਲੇ ਰਾਮ ਮਾਟੀ ਕੁੰਜਰ ਜੀਤੀ ਪਾਂਜਨ ਹੈ ਬਹੁ ਨਾਨਾ ਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ ਇਹ ਚਲ ਚਿੰਤਾ ਰਾਖ ਅਨੰਤਾ ਔਰ ਤਜੋ ਸਵਾ ਸਾਰੇ ਪ੍ਰਭ ਦਾ ਨਾਮਾ ਪਏ ਨੇ ਕਾਮਾ ਕੋ ਠਾਕਰ ਕੋ ਦੱਸ ਦ੍ਰਿਸ਼ਟੀ ਖੋਲ ਦਿੱਤੀ ਸਭ ਘੱਟ ਦੇ ਅੰਦਰ ਪਰਮੇਸ਼ਰ ਦਿਖਾ ਦਿੱਤਾ ਗੁਰੇ ਦਿਖਾਇਓ ਲੋਇਨਾ ਈਤਾ ਉਤਾ ਘੱਟ 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 ਤੂੰ ਤੂੰ ਮੈਂ ਦਾ ਅਭਾਵ ਕਰ ਦਿੱਤਾ ਮੈਂ ਨੂੰ ਤੂੰ ਵਿੱਚ ਬਦਲ ਦਿੱਤਾ ਤੂੰ ਵਿੱਚ ਬਦਲਣ ਨਾਲ ਕੀ ਹੋਇਆ ਬਣ ਗਿਆ ਹਰੀ ਦਾ ਰੂਪ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਬਣ ਗਿਆ ਹਰੀ ਦਾ ਰੂਪ ਗੁਰਮੁਖ ਪਿਆਰਾ ਗੁਰਮੁਖ ਪਿਆਰਾ
ਆਇਆ
ਖੋਜ ਤੇ ਸੋਈ ਪਾਇਓ ਠੋਰ। ਉਹ ਲੱਭ ਗਿਆ ਥਾਂ, ਹੋਇਆ ਕਿ ਸੋਈ ਫਿਰਕੇ ਤੂੰ ਭਇਆ ਜਾ ਤੋ ਕਹਿਤਾ। ਇਹ ਤਾਂ ਪਰਮੇਸ਼ਰੀ ਹੈ, ਸਾਰਿਆਂ ਦੇ ਅੰਦਰ ਪ੍ਰਗਟ ਹੋ ਗਿਆ। ਸੋ ਐਸੀ ਅਵਸਥਾ ਪ੍ਰਾਪਤ ਹੋਈ ਰੇ ਮਨ ਚੇਤ 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 ਕਾਹੇ ਨਾ ਬਾਲ ਵੀ ਕਹਿਦੇ। ਕਿਸ ਜਾਤ ਤੇ ਕੇ ਪਦ ਅਮਰਿਓ ਰਾਮ ਭਗਤ ਸੀ, ਅਮਰਿਓ ਰਾਮ ਭਗਤ ਸੀ। ਕਿੱਡੀ ਬੜੀ ਪਦਵੀ ਪਾਈ ਪਾਂਡਵਾਂ ਦੇ ਜੱਗ ਵਿੱਚ ਕ੍ਰਿਸ਼ਨ ਮਹਾਰਾਜ ਨੇ, ਅਥਿਤੀ ਜਾਣ ਕੇ ਆਪਦੇ ਚਰਨ ਤੋਤੇ, ਜੂਠੀਆਂ ਪਤਲਾਂ ਆਪਣੇ ਚੱਕੀਆਂ, ਸੋਲਾਂ ਕੁਲਾਂ ਸੰਪੂਰਨ ਪੂਰਨ ਬ੍ਰਹਮ ਦੇ ਮਾਲਕ ਰਾਮ ਚੰਦਰ ਜੀ ਨੇ, ਕ੍ਰਿਸ਼ਨ ਮਹਾਰਾਜ ਜੀ ਨੇ ਕਿੱਦਾਂ ਰੁਤਬਾ ਉਸਨੂੰ ਦਿੱਤਾ। ਸੋ ਮਹਾਰਾਜ ਕਹਿੰਦੇ ਪਿਆਰਿਓ ਸੁਣ ਸਾਖੀ ਮਨ ਜਾਪ ਪਿਆਰ ਪਿਆਰ ਨਾਲ ਸੁਣ। ਅਜਾ ਮਨ ਉਧਰਿਆ ਕਹੇ ਇੱਕ ਵਾਰ ਬਾਲਮੀਕ ਹੋਇਆ ਸਾਧੂ ਸੀ, ਇਸ ਅਵਸਥਾ ਦੇ ਵਿੱਚ ਉਹਨੂੰ ਸਾਧੂ ਦੀ ਸੰਗਤ ਮਿਲੀ ਤੇ ਕਿੱਡੀ ਬੜੀ ਪਦਵੀ ਪ੍ਰਾਪਤ ਕਰ ਲਈ। ਸਤਸੰਗ ਦੀ ਮਹਿਮਾ ਦੇ ਬਾਰੇ ਆਪਾਂ ਵਿਚਾਰ ਕਰਦੇ ਸੀ, ਕਹੀ ਦੀ ਰੂਹ ਕਹੀ ਦੀ ਕਿੰਨੀ ਉੱਚੀ ਹੋ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਵੀ ਉਹਨੂੰ ਉਹਦੇ ਤੇ ਕਿਹ ਜਾਤ ਤੇ ਕਿਹ ਪਦ ਮਰਿਓ, ਕਿੱਡਾ ਉੱਚਾ ਪਦ ਉਹਨੂੰ ਮਿਲ ਗਿਆ। ਰਾਮ ਭਗਤ ਕਿਸੇ ਰਾਮ ਭਗਤ ਜਿਹੜੀ ਹੈ ਉਹਦੀ ਮਹਿਮਾ ਕੋਈ ਯਾਦ ਨਹੀਂ ਸਕਦਾ। ਧਰੂਨ ਕੋ ਮਿਲਿਓ ਹਰ ਨਸੰਗ, ਧਰੂਨ ਪਰਮੇਸ਼ਰ ਨਸੰਗ ਹੋ ਕੇ ਮਿਲਿਆ।
ਸੁਣਿਓ ਮੇਰੇ ਪਿਤਾ ਮੈਂ ਮਾਤਾ ਦੁਆਂ ਦੇ ਸੰਗ, 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 ਸੁਣਿਓ ਮੇਰੇ ਪਿਤਾ ਮੈਂ ਮਾਤਾ ਦੁਆਂ ਦੇ ਸੰਗ।
ਸੁਣੋ ਮੇਰੇ ਵੀ ਮੈਲ ਖੋਈ ਕੋਟ ਅੱਗ ਹਰੀ ਨਿਰਮਲ ਪਏ ਚਿੱਤ। ਸੋ ਇਸ ਤਰ੍ਹਾਂ ਦੇ ਨਾਲ ਸਤਸੰਗ ਦੀ ਮਹਿਮਾ ਦੇ ਬਾਰੇ ਮਹਾਰਾਜ ਦੱਸਦੇ ਹੈ ਕਿ ਵੱਡੀਆਂ ਵੱਡੀਆਂ ਵਿਕਰਾਲ ਰੂਹਾਂ ਉਹ ਵੀ ਵੱਡੀਆਂ ਪਦਵੀਆਂ ਨੂੰ ਪ੍ਰਾਪਤ ਕਰਕੇ ਸਾਧੂਆਂ ਦੀ ਸੰਗਤ ਕਰਕੇ, ਲੇਕਿਨ ਇਹ ਭਾਗਾਂ ਤੋਂ ਬਗੈਰ ਨਹੀਂ ਗਈ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਬੇਨਤੀ ਹੈ ਕਿ ਦੇਖ ਵਾਸਤੇ ਸਰਦਾਰ ਸ਼ੀਤਲ ਸਿੰਘ ਜੀ ਸ਼ੀਤਲ ਸਟੋਰ ਵਾਲੇ ਹੈ, ਉਹਨਾਂ ਵੱਲੋਂ ਅੱਜ ਦੇਗ ਵੀ ਹੈ ਅਤੇ ਨਾਲ ਲੰਗਰ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਹੀ ਹੋਇਆ, ਸਾਰਾ ਗੁਰਦੁਆਰਾ ਸਾਹਿਬ ਤੋਂ ਬਣ ਕੇ ਆਇਆ। ਬਾਕੀ ਉਹਨਾਂ ਨੇ ਇੱਕ ਬਹੁਤ ਸੋਹਣੀ ਗਊ ਮੁੱਲ ਲੈ ਕੇ ਉੱਥੇ ਗੁਰਦੁਆਰਾ ਸਾਹਿਬ ਭੇਜੀ ਹੈ, ਮਹਾਰਾਜ ਕਮਾਈ 'ਚ ਬਰਕਤ ਪਾਉਣ, ਇਹਦੀ ਕੀਤੀ ਹੋਈ ਭੇਟਾਂ ਨੂੰ ਪ੍ਰਵਾਨ ਕਰਨ। ਹੋਰ ਵੀ ਬਹੁਤ ਸਾਰੇ ਪ੍ਰੇਮੀਆਂ ਨੇ ਦੇਗ ਵਾਸਤੇ ਮਾਇਆ ਦਿੱਤੀ ਹੈ, ਸਾਰਿਆਂ ਦੀ ਰਲਮੀ ਅਰਦਾਸ ਕਰਦੇ ਹੋ, ਕਾਰਜਾਂ ਦੀ ਸਿੱਧੀ ਹੋਵੇ, ਸ਼ਾਂਤੀ ਹੋਵੇ, ਨਾਮ ਦਾ ਪਿਆਰ ਲੱਗੇ, ਤੋ ਸਾਡੇ ਕੋਲ ਤਾਂ ਅਸੀਸ ਇਹ ਹੋਇਆ ਕਰਦੀ। ਹੁਣ ਸਮਾਂ ਆਜ਼ਾਦ ਨਹੀਂ ਰਹਿੰਦਾ, ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰੋ।